अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी पंथ प्रकाश ग्रंथ दे कथा नू आप जी श्रवण कर रहे हो इतिहास इथों तक पहुंचा है कि सतगुरु तेग बहादुर सच्चे पातशाह जी आगरे दे विच एक बाग दे विच आण के बैठे ने। सतगुरु तेग बहादुर सच्चे पातशाह जी ने अपने नाल लियांदे होए पंजां सिखां नूं हुकम कीता है कि असीं अपने सिर दा बलिदान देना है। जेकर तुहाडे मन दे विच कोई डर है ते तुसीं मेरे साथ नूं छड के जा सकदे हो। सतगुरु तेग बहादुर सच्चे पातशाह जी दे प्रिय पंजां सिखां ने आख्या कि सच्चे पातशाह जी भावें सानू मरना पै जावे पर तुहाडे साथ नूं कदे नहीं छड्डांगे। ज्ञानी ज्ञान सिंह जी ग्रंथाकार जी बयान कर रहे सन कि उन्हां दे वचनां नूं सुन के सतगुरु तेग बहादुर सच्चे पातशाह जी उन्हां पंजां दे उत्ते बहुत ज्यादा प्रसन्न होए बहुत ज्यादा खुश होए। कल इथों तक कथा पहुंची सी अज इथों ही कथा नूं मैं प्रारंभ करदा। पुन गुर लोग गरीब बुलाए जो ढिग तन था दयो तिनाए। इस तों बाद आसे पासे जेड़े बहुते सारे गरीब लोग सन उन्हां नूं सतगुरु तेग बहादुर सच्चे पातशाह जी ने अपने कोल बुलाया ते जो भी धन पदार्थ से वो सारा उन्हां गरीबां दे विच वंड दिता। पाणा बरतावन मन पायो तबे आयाली तह इक आयो। ज्ञानी जी बयान करदे ने इस तों बाद अपनी मौज दे मुताबक पाणा वरताउण दा जदों जी कीता सतगुरु तेग बहादुर सच्चे पातशाह जी दा फिर सतगुरु जी ने वैसी एक विधि बना दित्ती। इन्ने चिर नूं एक बकरियां नूं चारण वाला ਜਿਹੜਾ ਚਰਵਾਹਾ ਸੀ ਉਸ ਬਾਗ ਦੇ ਵਿੱਚ ਪਹੁੰਚ ਗਏ। ਤਾਂ ਪ੍ਰਤ ਸਤ ਗੁਰ ਕਾਹਿਉ ਬੁਲਾਏ, ਕਰੋ ਕਾਮ ਹਮਰਾ ਇੱਕ ਜਾਏ। ਉਸ ਹਾਜ਼ਰੀ ਨੂੰ, ਉਸ ਚਰਵਾਹੇ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ। ਗੁਰੂ ਜੀ ਹੁਕਮ ਕਰਦੇ ਨੇ ਕਿ ਸਾਡਾ ਇੱਕ ਭਾਈ ਤੂੰ ਕੰਮ ਕਰਦੇ। ਬੱਕਰੀ ਤੇਰੀ ਸਿੱਖ ਸੰਭਾਰ, ਮਾਨਿਓ ਉਨ ਪਿਖ ਪੁਰਖ ਉਦਾਰ। ਸਤਿਗੁਰੂ ਤੇਗ ਬਹਾਦਰ ਜੀ ਉਸ ਬੱਕਰੀਆਂ ਚਾਰਨ ਵਾਲੇ ਚਰਵਾਹੇ ਨੂੰ ਕਹਿੰਦੇ ਨੇ, ਤੇਰੀਆਂ ਬੱਕਰੀਆਂ ਦੀ ਰਾਖੀ ਜਿਹੜੀ ਹੈ ਉਹ ਸਾਡੇ ਸਿੱਖ ਕਰਨਗੇ, ਤੂੰ ਸਾਡਾ ਇੱਕ ਕੰਮ ਕਰਦੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸੱਚੇ ਪੁਰਖ ਉਦਾਰ ਦੇਖ ਕੇ ਉਸ ਅਯਾਲੀ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਿਆ। ਗੁਰੂ ਉਤਾਰ ਨਿਜ ਕਰ ਤੇ ਮੁੰਦਰੀ, ਦਈ ਤਾਹੇ ਜੋ ਥੀ ਅਤ ਸੁੰਦਰੀ। ਹੱਥ ਜੋੜ ਕੇ ਕਹਿੰਦਾ ਚਰਵਾਹਾ ਕਿ ਦੱਸੋ ਤੁਹਾਡਾ ਕੀ ਕੰਮ ਹੈ, ਮੈਂ ਕਰ ਦਿੰਦਾ ਹਾਂ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੀ ਉਂਗਲੀ ਦੇ ਵਿੱਚੋਂ ਇੱਕ ਸੋਹਣੀ ਮੁੰਦਰੀ ਜਿਹੜੀ ਹੈ ਉਹਨੂੰ ਉਤਾਰਿਆ। ਕਵੀ ਜੀ ਬਿਆਨ ਕਰਦੇ ਨੇ ਜਿਹੜੀ ਬਹੁਤ ਸੁੰਦਰ ਮੁੰਦਰੀ ਸੀ, ਜਿਹੜੀ ਛਾਪ ਸੀ ਉਹ ਸਤਿਗੁਰੂ ਤੇਗ ਬਹਾਦਰ ਜੀ ਨੇ ਅਯਾਲੀ ਦੇ ਹੱਥਾਂ ਦੇ ਉੱਤੇ ਰੱਖ ਦਿੱਤੀ। ਹੀਰਾ ਜਾਮੈ ਹੋਤੋ ਅਮੋਲਾ, ਔਰ ਦੁਸ਼ਾਲਾ ਦੀਆ ਵੱਡ ਮੋਲਾ। ਉਸ ਅੰਗੂਠੀ ਦੇ ਵਿੱਚ, ਉਸ ਮੁੰਦਰੀ ਦੇ ਵਿੱਚ ਇੱਕ ਬਹੁਤ ਵੱਡ ਮੁੱਲਾ ਜਿਹੜਾ ਹੀਰਾ ਹੈ ਉਹ ਵੀ ਜੜਿਆ ਹੋਇਆ ਸੀ। ਉਹ ਮੁੰਦਰੀ ਦੇ ਦਿੱਤੀ, ਨਾਲ ਇੱਕ ਬਹੁਤ ਕੀਮਤੀ ਦੁਸ਼ਾਲਾ ਵੱਡੇ ਮੁੱਲ ਦਾ ਸਤਿਗੁਰੂ ਜੀ ਨੇ ਉਸ ਚਰਵਾਹੇ ਨੂੰ ਦੇ ਦਿੱਤਾ। ਕਾਹੇ ਉਹ ਛਾਪ ਗਹਿਣੇ ਰੱਖ ਜਾਈ, ਦੋਏ ਰੁਪਈਏ ਕੀ ਮਿੱਠੇ ਆਈ। ਸਤਿਗੁਰੂ ਜੀ ਕਹਿੰਦੇ ਨੇ ਇਹ ਸਾਡੀ ਜਿਹੜੀ ਛਾਪ ਹੈ, ਇਹ ਜਿਹੜੀ ਅੰਗੂਠੀ ਹੈ, ਇਹਨੂੰ ਕਿਸੇ ਦੇ ਕੋਲ ਗਹਿਣੇ ਰੱਖ ਕੇ ਪੈਸੇ ਲੈ ਕੇ 2 ਰੁਪਈਏ, ਉਹਨਾਂ 2 ਰੁਪਈਆਂ ਦੇ ਤੋਂ ਮਠਿਆਈ ਖਰੀਦਣੀ। ਇਸੀ ਛਾਲ ਮੈਂ ਲਿਆਵੋ ਪਾਈ, ਡਰਿਓ ਸੰਕ ਨ ਕਰਿਓ ਰਾਈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਦੋਂ ਮਠਿਆਈ ਨੂੰ ਖਰੀਦ ਲਵੇਗਾ, ਇਸੇ ਹੀ ਸ਼ੌਲ ਦੇ ਵਿੱਚ ਤੂੰ ਮਠਿਆਈ ਨੂੰ ਲਪੇਟ ਕੇ ਸਾਡੇ ਕੋਲ ਲੈ ਕੇ ਆਵੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਡਰੀ ਨਾ, ਕਿਸੇ ਪ੍ਰਕਾਰ ਦਾ ਕੋਈ ਰਤਾ ਮਾਤਰ ਵੀ ਸ਼ੰਕਾ ਨਾ ਕਰੀ। ਜੇ ਕੋ ਬੂਜੈ ਨਾਮ ਬਤਾਇਓ, ਤੇਗ ਬਹਾਦਰ ਗੁਰੂ ਪਠਾਇਓ। ਉਸ ਚਰਵਾਹੇ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇਕਰ ਕੋਈ ਪੁੱਛੇ ਤੇ ਤੂੰ ਸਾਡਾ ਫਿਰ ਨਾਂ ਲੈ ਦੇਵੇਂ ਕਿ ਤੇਗ ਬਹਾਦਰ ਗੁਰੂ ਨੇ ਮੈਨੂੰ ਘੱਲਿਆ। ਮਾਣ ਗਾਇਓ ਵਹਿ ਸ਼ਹਿਰ ਮਜਾਰੀ, ਨੀਕ ਬਜਾਰ ਠੀਕ ਜੈ ਪਾਰੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨ ਕੇ ਉਹ ਚਰਵਾਹਾ ਸ਼ਹਿਰ ਦੇ ਵਿੱਚ ਪਹੁੰਚ ਗਿਆ, ਜਿੱਥੇ ਵੱਡਾ ਬਾਜ਼ਾਰ ਸੀ ਉਸ ਵੱਡੇ ਬਾਜ਼ਾਰ ਦੇ ਵਿੱਚ ਜਾ ਪਹੁੰਚਿਆ। ਵੱਡ ਦੁਕਾਨ ਹਲਵਾਈ ਕੇਰੀ, ਪਿਖ ਤਾਂ ਪ੍ਰਤੀ ਅਯਾਲੀਮ ਟੇਰੀ। ਇੱਕ ਵੱਡੀ ਸਾਰੀ ਜਿਹੜੀ ਹਲਵਾਈ ਦੀ ਦੁਕਾਨ ਸੀ ਉੱਥੇ ਪਹੁੰਚ ਗਿਆ। ਕਵੀ ਜੀ ਬਿਆਨ ਕਰਦੇ ਨੇ ਕਿ ਅਯਾਲੀ ਨੇ ਦੁਕਾਨਦਾਰ ਨੂੰ, ਉਸ ਦੁਕਾਨ ਦੇ ਮਾਲਕ ਨੂੰ ਇਸ ਪ੍ਰਕਾਰ ਦੇ ਨਾਲ ਆਖਿਆ, ਮੁੰਦਰੀ ਗਿਰਵੀ ਇਹ ਰੱਖੀ ਜੈ, 2 ਰੁਪਏ ਮਿਠਾਈ ਦੀ ਜੈ। ਮੁੰਦਰੀ ਨੂੰ, ਅੰਗੂਠੀ ਨੂੰ ਅੱਗੇ ਵਧਾ ਕੇ ਦੁਕਾਨਦਾਰ ਦੇ ਵੱਲ ਤੇ ਕਹਿਣ ਲੱਗਾ, ਆ ਮੇਰੀ ਜਿਹੜੀ ਮੁੰਦਰੀ ਹੈ ਇਹਨੂੰ ਤੁਸੀਂ ਗਹਿਣੇ ਰੱਖ ਲਵੋ ਤੇ 2 ਰੁਪਈਆਂ ਦੀ ਮਠਿਆਈ ਮੈਨੂੰ ਤੋਲ ਕੇ ਦੇ ਦੇਵੋ। ਡਾਲ ਦੇ ਹੋ ਇਸ ਸ਼ਾਲ ਮਜਾਰੀ ਉਬੈ ਚੀਜ ਜਬ ਬਨਕ ਨਿਹਾਰੀ। ਉਹ ਚਰਵਾਹਾ ਕਹਿੰਦਾ ਕਿ 2 ਰੁਪਈਆਂ ਦੀ ਮਠਿਆਈ ਆ ਜਿਹੜਾ ਮੇਰੇ ਕੋਲ ਸ਼ੌਲ ਹੈ ਇਹਦੇ ਵਿੱਚ ਪਾ ਕੇ ਮੈਨੂੰ ਦੇ ਦੇਵੋ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਦੁਕਾਨਦਾਰ ਨੇ ਉਸ ਹਲਵਾਈ ਨੇ ਜਦੋਂ ਕੀਮਤੀ ਅੰਗੂਠੀ ਤੇ ਕੀਮਤੀ ਦੁਸ਼ਾਲਾ ਉਸ ਗਰੀਬ ਚਰਵਾਹੇ ਦੇ ਕੋਲ ਦੇਖਿਆ। ਅਤਿ ਅਮੋਲਕ ਵਸਤੂ ਐਸੇ ਇਸ ਗਰੀਬ ਘਰ ਆਈ ਕੈਸੇ। ਸੋਚਣ ਲੱਗਾ ਕਿ ਦੋਵੇਂ ਚੀਜ਼ਾਂ ਬੜੀਆਂ ਵੱਡ ਮੁੱਲੀਆਂ ਨੇ। ਇਹ ਮੁੰਦਰੀ ਜਿਹੜੀ ਹੈ ਕੋਈ ਆਮ ਅੰਗੂਠੀ ਨਹੀਂ ਹੈ, ਇਹਦੇ ਵਿੱਚ ਕੀਮਤੀ ਹੀਰਾ ਜੜਿਆ ਹੋਇਆ। ਇਹ ਦੁਸ਼ਾਲਾ ਜਿਹਦੇ ਵਿੱਚ ਮਠਿਆਈ ਲਿਜਾਣ ਦੇ ਵਾਸਤੇ ਆਖ ਰਿਹਾ, ਇਹ ਮਠਿਆਈ ਦੇ ਨਾਲ ਕੀਮਤੀ ਦੁਸ਼ਾਲਾ ਖਰਾਬ ਹੋ ਜਾਏਗਾ। ਮੈਨੂੰ ਲੱਗਦਾ ਕੀਮਤੀ ਦੁਸ਼ਾਲੇ ਦੇ ਬਾਰੇ ਇਹਨੂੰ ਕੁਝ ਜਾਣਕਾਰੀ ਹੀ ਨਹੀਂ ਹੈ। ਇਸ ਗਰੀਬ ਦੇ ਕੋਲ ਇੰਨੀਆਂ ਦੋਵੇਂ ਵੱਡ ਮੁੱਲੀਆਂ ਚੀਜ਼ਾਂ ਕਿੱਥੋਂ ਆ ਗਈ। ਚੋਰੀ ਕਰ ਜਾਂ ਹੱਥ ਕਿਤ ਲਿਆਓ ਇਹ ਮਨ ਧਰ ਡਰ ਬਣਕ ਮਹਾਇਓ। ਉਹ ਬਾਣੀਆ ਹਲਵਾਈ ਸੋਚਣ ਲੱਗਾ ਕਿ ਜਾਂ ਤੇ ਕਿਤੋਂ ਦੋਵੇਂ ਚੀਜ਼ਾਂ ਇਹ ਚੋਰੀ ਕਰਕੇ ਲੈ ਕੇ ਆਇਆ ਜਾਂ ਫਿਰ ਕਿਸੇ ਨੂੰ ਮਾਰ ਕੇ ਉਹਦੇ ਤੋਂ ਖੋਹ ਲਈਆਂ ਨੇ। ਐਸਾ ਮਨ ਦੇ ਵਿੱਚ ਧਾਰਨ ਕਰਕੇ ਉਹ ਬਾਣੀਆ ਬਹੁਤ ਜ਼ਿਆਦਾ ਡਰਿਆ। ਉਬੈ ਚੀਜ ਉਤ ਆਯਾਲੀ ਤਾਈ ਕੋਟ ਵਾਲ ਟਿਗ ਜਾਏ ਦਿਖਾਈ। ਦੋਵੇਂ ਚੀਜ਼ਾਂ ਉਹਨੇ ਫੜ ਲਈਆਂ ਤੇ ਆਯਾਲੀ ਦੇ ਸਮੇਤ ਉਹਨੂੰ ਫੜ ਕੇ ਜਿਹੜਾ ਕੋਤਵਾਲ ਸੀ ਜਿਹੜਾ ਥਾਣੇਦਾਰ ਸੀ ਉਹਦੇ ਕੋਲ ਪਹੁੰਚ ਗਏ। ਪਿਖ ਕੁੱਟਵਾਲ ਸ਼ਾਲ ਅਰ ਹੀਰਾ ਅਤਿ ਅਮੋਲਕ ਜੋਗ ਅਮੀਰਾ। ਕੋਤਵਾਲ ਨੇ ਜਦੋਂ ਦੋਵਾਂ ਚੀਜ਼ਾਂ ਨੂੰ ਦੇਖਿਆ, ਹੀਰੇ ਵਾਲੀ ਅੰਗੂਠੀ ਵੇਖੀ, ਕੀਮਤੀ ਦੁਸ਼ਾਲਾ ਦੇਖਿਆ ਤੇ ਉਹ ਕਹਿਣ ਲੱਗਾ ਐਸੀਆਂ ਵੱਡ ਮੁੱਲੀਆਂ ਜਿਹੜੀਆਂ ਚੀਜ਼ਾਂ ਨੇ ਇਹ ਤੇ ਅਮੀਰਾਂ ਦੇ ਪਹਿਨਣ ਵਾਲੀਆਂ ਨੇ, ਇਹ ਬੱਕਰੀਆਂ ਚਾਰਨ ਵਾਲਾ ਚਰਵਾਹਾ ਇਹ ਚੀਜ਼ਾਂ ਕਿੱਥੋਂ ਲੈ ਕੇ ਆ ਗਏ। ਤਜਬ ਰਹਿ ਬੜ ਗਜਬ ਕਹਿ ਕੇ ਬੂਝਿਓ ਤਾਂ ਕੋ ਧਮਕੀ ਦੇ ਕੇ। ਕੋਤਵਾਲ ਨੇ ਥਾਣੇਦਾਰ ਨੇ ਫਿਰ ਹੈਰਾਨ ਹੋ ਕੇ ਤੇ ਵੱਡੇ ਗਜਬ ਦੀ ਗੱਲ ਇਹ ਦੇਖ ਕੇ ਗੁੱਸੇ ਦੇ ਨਾਲ ਬਹੁਤਾ ਸਾਰਾ ਉਹਨੂੰ ਤਾੜਿਆ। ਕਹੋ ਸੱਚ ਨਤ ਦੈ ਹੋ ਮਾਰੀ ਚੋਰੀ ਕਰੀ ਬਾਟ ਕੈ ਪਾਰੀ। ਕਹਿੰਦਾ ਕੋਤਵਾਲ ਉਸ ਚਰਵਾਹੇ ਨੂੰ ਸੱਚੋ ਸੱਚ ਮੇਰੇ ਸਾਹਮਣੇ ਬਿਆਨ ਕਰ, ਇਹ ਦੋਵੇਂ ਚੀਜ਼ਾਂ ਕਿੱਥੋਂ ਲੈ ਕੇ ਆਇਆ ਹੈ? ਕੀ ਕਿਸੇ ਦੀ ਤੂੰ ਚੋਰੀ ਕੀਤੀ ਹੈ ਜਾਂ ਫਿਰ ਕਿਸੇ ਰਾਹੀ ਦਾ ਰਸਤਾ ਰੋਕ ਕੇ ਉਹਦੇ ਤੋਂ ਖੋਈਆਂ ਨੇ? ਮੈਂ ਨਹੀਂ ਤਸਕਰ ਕਹਿਓ ਆਯਾਲੀ ਨਹੀਂ ਬਟ ਪਾਰ ਨ ਬੰਚਕ ਜਾਲੀ। ਅੱਗੋਂ ਹੱਥ ਜੋੜ ਕੇ ਕੋਤਵਾਲ ਦੇ ਥਾਣੇਦਾਰ ਦੇ ਸਾਹਮਣੇ ਉਹ ਚਰਵਾਹਾ ਬਿਆਨ ਕਰਦਾ, ਮੈਂ ਨਹੀਂ ਤਸਕਰ। ਕਹਿੰਦਾ ਕਿ ਮੈਂ ਤਸਕਰ ਨਹੀਂ ਹਾਂ। ਤਸਕਰ ਦਾ ਭਾਵ ਹੁੰਦਾ ਕਿ ਚੋਰ। ਕਹਿੰਦਾ ਮੈਂ ਚੋਰ ਨਹੀਂ ਹਾਂ, ਨਹੀਂ ਬਟ ਪਾਰ। ਇਸ ਤੋਂ ਇਲਾਵਾ ਰਸਤੇ ਦੇ ਵਿੱਚ ਬਹਿ ਕੇ ਰਾਹੀਆਂ ਤੋਂ ਲੁੱਟਣਾ ਖਸੁੱਟਣਾ ਇਹ ਵੀ ਮੇਰਾ ਕੰਮ ਨਹੀਂ ਹੈ। ਮੈਂ ਰਾਹ ਮਾਰ ਨਹੀਂ ਹਾਂ। ਇਸ ਤੋਂ ਇਲਾਵਾ ਨਾ ਹੀ ਮੈਂ ਫਰੇਬੀ ਤੇ ਠੱਗ ਹਾਂ। ਮੈਂ ਕਿਸੇ ਪ੍ਰਕਾਰ ਦਾ ਐਸਾ ਮੰਦ ਕਰਮ ਨਹੀਂ ਕਰਦਾ। ਬਾਗ ਵਿੱਚ ਉਮਰਾਵ ਥਿਰਾਨਾ ਪਾਂਚ ਸਵਾਰ ਤਾਹੇ ਸੰਗਾਨਾ। ਤੂੰ ਕਹਿੰਦਾ ਚੋਰ ਨਹੀਂ ਹਾਂ, ਠੱਗ ਨਹੀਂ ਹਾਂ, ਕਿਸੇ ਦੇ ਨਾਲ ਫਰੇਬ ਨਹੀਂ ਕਰਦਾ, ਤੇ ਦੱਸ ਇੰਨੀਆਂ ਕੀਮਤੀ ਦੋਵੇਂ ਚੀਜ਼ਾਂ ਫਿਰ ਤੇਰੇ ਕੋਲ ਕਿੱਥੋਂ ਆ ਗਈਆਂ? ਫਿਰ ਚਰਵਾਹੇ ਨੇ ਹੱਥ ਜੋੜ ਕੇ ਆਖਿਆ ਕਿ ਦਰਅਸਲ ਗੱਲ ਬਾਗ ਦੇ ਵਿੱਚ ਇੱਕ ਬਹੁਤ ਵੱਡਾ ਉਮਰਾਵ ਆਣ ਕੇ ਬੈਠਿਆ ਹੋਇਆ, ਉਹਦੇ ਨਾਲ 5 ਘੋੜ ਸਵਾਰ ਨੇ, ਮੈਂ ਉਹਨਾਂ ਦੇ ਕੋਲੋਂ ਇਹ ਚੀਜ਼ਾਂ ਲੈ ਕੇ ਆਇਆ। ਤੇਗ ਬਹਾਦਰ ਗੁਰੂ ਹਿੰਦ ਕਾ ਦਾਤਾ ਪਾਲਕ ਗਰੀਬ ਬਿੰਦ ਕਾ। ਕਹਿੰਦਾ ਕਿ ਉਹਨਾਂ ਦਾ ਨਾਮ ਤੇਗ ਬਹਾਦਰ ਹੈ, ਉਹਨਾਂ ਨੂੰ ਹਿੰਦੂਆਂ ਦੇ ਗੁਰੂ ਆਖਿਆ ਜਾਂਦਾ, ਇਸ ਤੋਂ ਇਲਾਵਾ ਸਾਰਿਆਂ ਦੀ ਪਾਲਣਾ ਕਰਨ ਵਾਲੇ ਉਹ ਸਵੈਮ ਨੇ। ਇਹ ਸੁਣ ਖੁਸ਼ੀ ਭਏ ਕੁਤਵਾਲੂ, ਜਾਣਿਓ ਹੋਇਓ ਕਾਮ ਬੇਸਾਲੂ। ਗਿਆਨੀ ਜੀ ਬਿਆਨ ਕਰਦੇ ਨੇ ਕਿ ਜਦੋਂ ਉਹਨੇ ਸਤਿਗੁਰੂ ਤੇਗ ਬਹਾਦਰ ਜੀ ਦਾ ਨਾਮ ਬਿਆਨ ਕੀਤਾ, ਕੋਤਵਾਲ ਜਿਹੜਾ ਸੀ ਉਹ ਬਹੁਤ ਜ਼ਿਆਦਾ ਖੁਸ਼ ਹੋ ਗਿਆ, ਕਿਉਂਕਿ ਪਿੱਛੇ ਇਸ ਗੱਲ ਨੂੰ ਤੁਸੀਂ ਸੁਣ ਚੁੱਕੇ ਹੋ ਕਿ ਜਿਹੜਾ ਕੋਤਵਾਲ ਹੈ ਉਹ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਦੀ ਉਡੀਕ ਕਰ ਰਿਹਾ ਸੀ। ਸੁਣ ਕੇ ਸਤਿਗੁਰੂ ਜੀ ਦੇ ਨਾਮ ਨੂੰ ਥਾਣੇਦਾਰ ਖੁਸ਼ ਹੋ ਗਿਆ। ਜਾਣਿਓ ਹੋਇਓ ਕਾਮ ਬਿਸਾਲੂ, ਉਹ ਸੋਚਣ ਲੱਗਾ ਕਿ ਵੱਡਾ ਕੰਮ ਹੋ ਗਿਆ। ਇਸੇ ਹਿੱਤ ਸ਼ਾਹ ਪੱਠੇ ਪਰਵਾਨੇ, ਇਸ਼ਤਿਹਾਰ ਪੀ ਦਇਓ ਮਹਾਨੇ। ਸਤਿਗੁਰੂ ਤੇਗ ਬਹਾਦਰ ਜੀ ਉਹੀ ਨੇ ਜਿਨ੍ਹਾਂ ਦੇ ਵਾਸਤੇ ਬਾਦਸ਼ਾਹ ਨੇ ਵੱਡੇ ਵੱਡੇ ਪ੍ਰਮਾਣੇ ਖਤ ਲਿਖ ਲਿਖ ਕੇ ਜਗ੍ਹਾ ਜਗ੍ਹਾ ਦੇ ਉੱਤੇ ਕੱਲੇ ਹੋਏ ਨੇ, ਉਹਨਾਂ ਨੂੰ ਫੜਨ ਦੇ ਵਾਸਤੇ ਬਾਦਸ਼ਾਹ ਨੇ ਇਸ਼ਤਿਹਾਰ ਵੀ ਜਾਰੀ ਕੀਤੇ ਨੇ, ਕੰਧਾਂ ਦੇ ਉੱਤੇ ਲਾਏ ਹੋਏ ਨੇ। ਅਰ ਮੈਂ ਇਲਤ ਜਾਏ ਬਹੁ ਕਰਿਓ, ਜਬ ਜਬ ਨਿਤ ਨਿਵਾਜ਼ੈ ਪਰਿਓ। ਇਸ ਤੋਂ ਇਲਾਵਾ ਸੋਚਦਾ ਕਿ ਜਦੋਂ ਜਦੋਂ ਵੀ ਬੈਠ ਕੇ ਮੈਂ ਨਮਾਜ਼ ਅਦਾ ਕੀਤੀ ਹੈ, ਨਮਾਜ਼ ਪੜ੍ਹੀ ਹੈ, ਉਦੋਂ ਉਦੋਂ ਮੈਂ ਹੱਥ ਜੋੜ ਕੇ ਬਹੁਤ ਸਾਰੀਆਂ ਜਿਹੜੀਆਂ ਇਲਤਜਾ ਨੇ ਉਹ ਕੀਤੀਆਂ ਨੇ, ਪਾਵ ਕੇ ਬੜੀਆਂ ਬੇਨਤੀਆਂ ਕੀਤੀਆਂ। ਸ਼ਾਇਦ ਮੇਰੀ ਸੁਣ ਬੇਨਤੀ, ਆਏ ਗੁਰ ਸਰਬੱਗ ਕਰ ਗਿਣਤੀ। ਸੋਚਦਾ ਕੋਤਵਾਲ ਕਿ ਸ਼ਾਇਦ ਮੇਰੀ ਜਿਹੜੀ ਬੇਨਤੀ ਹੈ ਉਹਨੂੰ ਹੀ ਪ੍ਰਵਾਨ ਕਰਕੇ ਸਰਬੱਗ ਸਮਰੱਥ ਸਤਿਗੁਰੂ ਤੇਗ ਬਹਾਦਰ ਜੀ ਸਾਰੀਆਂ ਗਿਣਤੀਆਂ ਨੂੰ ਛੱਡ ਕੇ ਤੇ ਇਸ ਜਗ੍ਹਾ ਦੇ ਉੱਤੇ ਵਿਚਾਰ ਤੋਂ ਬਗੈਰ ਵਿਚਾਰ ਕਰਕੇ ਪਹੁੰਚ ਗਏ ਨੇ। ਇਮ ਵਿਚਾਰ ਝੱਟ ਪਟ ਕੁਤਵਾਲ, ਲੈ ਸਿਪਾਹੀ ਸੰਗ ਬੇਸਾਲ। ਇਸ ਤਰ੍ਹਾਂ ਦੇ ਵਿਚਾਰ ਕਰਨ ਤੋਂ ਬਾਅਦ ਥਾਣੇਦਾਰ ਨੇ ਆਪਣੇ ਨਾਲ ਕੁਝ ਸਿਪਾਹੀਆਂ ਨੂੰ ਲਿਆ। ਦੋ ਇੱਕ ਸੈ ਸਵਾਰ ਚੜਾਇਓ, ਪਹੁੰਚੋ ਆਲੀ ਜਹਾਂ ਬਤਾਇਓ। 200 ਘੋੜ ਸਵਾਰਾਂ ਦੀ ਸਵਾਰੀ ਨੂੰ ਨਾਲ ਲੈ ਕੇ, ਸੈਨਿਕਾਂ ਨੂੰ ਨਾਲ ਲੈ ਕੇ ਕਵੀ ਜੀ ਬਿਆਨ ਕਰਦੇ ਨੇ, ਅਯਾਲੀ ਨੇ ਜਿਹੜਾ ਬਾਗ ਦੱਸਿਆ ਉਸ ਬਾਗ ਦੇ ਵਿੱਚ ਥਾਣੇਦਾਰ ਪਹੁੰਚੇ। ਬੈਠੇ ਸਤਿਗੁਰ ਜਾਏ ਨਿਹਾਰੇ, ਮੂਰਤ ਮਨੋ ਹੁਤਾਸਣ ਤਾਰੇ। ਬਾਗ ਦੇ ਵਿੱਚ ਬੈਠੇ ਹੋਏ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਦੂਰੋਂ ਹੀ ਵੇਖਿਆ, ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਅਗਨੀ ਦੇਵਤੇ ਨੇ ਸਰੀਰ ਨੂੰ ਧਾਰਨ ਕਰਕੇ ਅਗਨੀ ਦੇਵਤਾ ਬੈਠਾ ਹੋਵੇ। ਸਿੰਘ ਰੂਪ ਨਿਰਭੈ ਅਤ ਸੁੰਦਰ, ਤੇਜ ਪ੍ਰਤਾਪ ਸਮਾਨ ਪੁਰੰਦਰ। ਸ਼ੇਰ ਦੇ ਵਰਗਾ ਸਰੂਪ ਲੱਗਦਾ ਹੈ, ਅਤਿ ਸੁੰਦਰ ਹੈ, ਉਹਨਾਂ ਦੇ ਮਸਤਕ ਦਾ ਜਿਹੜਾ ਤੇਜ ਪ੍ਰਤਾਪ ਹੈ ਇਸ ਪ੍ਰਕਾਰ ਦਾ ਹੈ ਜਿਵੇਂ ਕਿ ਇੰਦਰ ਦੇਵਤਾ ਹੋਵੇ। ਫੌਜ ਚੁਗਿਰਦੇ ਦੂਰ ਥਿਰਾਈ, ਝੁਕ ਕੁਤਵਾਲ ਸਲਾਮ ਅਲਾਈ। ਜਿਹੜੀ ਫੌਜ ਸੀ ਉਹ ਬਾਗ ਦੇ ਚਾਰ ਚੁਫੇਰੇ ਖਿਲਾਰ ਦਿੱਤੇ ਦੂਰ ਕਰਕੇ, ਤੇ ਝੁਕ ਕੇ ਥਾਣੇਦਾਰ ਨੇ ਸਤਿਗੁਰੂ ਤੇਗ ਬਹਾਦਰ ਜੀ ਦੇ ਲਾਗੇ ਆਣ ਕੇ ਝੁਕ ਕੇ ਸਲਾਮ ਕੀਤੀ। ਚਿਤ ਸਾਂਤ ਪਉ दर्शन पाई लरज गरज जुत अरज अलाई। सतगुरु तेग बहादुर सचे पातशाह जी दा दर्शन करके ओदा मन बहुत ज्यादा शांत हो गया। फिर उसने कंब के डर के हाथ जोड़ के सतगुरु तेग बहादुर सचे पातशाह जी दे चरणा दे विच बेनती कीती। खाता पीर जी माफ करी जै मेहरबान की साथ सुनी जै। हाथ जोड़ के कहिंदा के पीर जी मेरी खता माफ कर दियो, मेरी गलती नू माफ कर दियो, मेहरबानगी करके कृपा नू तारण करके मेरी अर्ज सुनो। कौन आप कित ते किम आए खुश है गुर बोले मुस्काए। दसो पीर जी तुसे कौन हो, कित्थों चल के इथे आए हो। उस वेले खुश हो के सतगुरु तेग बहादुर सचे पातशाह जी फिर मुस्कुरा के बोले, जगत गुरु सिर नानक पाए जो दरवेश वेस बिद तए। सतगुरु तेग बहादुर जी कहंदे ने के जगत दे वड्डे गुरु सतगुरु नानक देव सचे पातशाह जी प्रगट होए, जेडे के दरवेशां फकीरां वाले लिबास दे विच ही प्रगट होए ते बड़े मशहूर होए। हम तिन के दासन के दासा आनंदपुर में कर है वासा। सतगुरु जी कहंदे ने के सतगुरु नानक देव सचे पातशाह जी दे दासां दे वी अगों असीं दास हां, असीं आनंदपुर नगरी दे विच वसण वाले। सोडी तेग बहादुर नामू मुझको खोजत तुरक तमामू। सोडी वंश दे विच मैं पैदा होया, मेरा नाम तेग बहादुर है ते मैनू लभदी फिरदी है तमाम तुरकां दी फौज। जिम फिर शाह पठे परवाने दैना लिखियो इनाम महाने। जिदे वास्ते बादशाह ने जगह जगह दे उत्ते परवाने खत लिख के भेजे ने, ते जिदे वास्ते इश्तिहार कंधा दे उत्ते लगे हुए ने, जिदे सिर दे उत्ते बादशाह ने वड्डा इनाम रखिया होया। सतगुरु जी कहिंदे ने मैं उही तेग बहादुर। पढ़ निवाज तू नित प्रति पावे बिनती कर तो गोरियत मैं। नमाजा पढ़ पढ़ के रोज जिन्नू बुलाउण दे वास्ते तू बेनतियां कीतियां, सतगुरु तेग बहादुर जी कहंदे ने के मैं ओही हां। मुझ को ही इनाम दिलवाए तुमरे हित ही हमियत आए। सतगुरु जी ठाणेदार नू कहंदे ने के तू मन दे विच सोचदा सी के मैनू इनाम मिल जावे, तेनू इनाम दवाउण दे वास्ते तेरे हित दे वास्ते ही असी इस जगह दे उत्ते पहुंचिया। सतगुरु जी ने आख्या के होर इत्थे आउण दा साडा कोई काम नहीं। हमको तुम बांध रखावो बादशाह टिग खबर पचावो। सतगुरु तेग बहादुर जी कहंदे ने के हुणे ही सानू तू कैद कर ला ते बादशाह दे वल खबर पहुंचा दे के मैं गुरु तेग बहादुर नू कैद कर ले। सुन कुतवाल खुशी अत पयो पुन पुन गुर पग माथ लुठयो। ग्रंथाकार ज्ञानी ज्ञान सिंह जी बयान करदे ने के जदों सतगुरु तेग बहादुर सच्चे पातशाह जी ने ऐसे वचन कीते ओ कोतवाल बड़ा खुश हो गया। बार बार ओने सतगुरु तेग बहादुर सच्चे पातशाह जी दे चरणा दे उते मथा रखे। हाथ जोर पुन अर्ज अलाई चलो किले में अबे गोसाई। हाथ जोड़ के फिर उन्हें अर्ज कीती है कि सच्चे पातशाह जी, हे मालिक जी, हुण तुसीं मेरे नाल किले दे विच चलो। वीर गंभीर तीर गोर तबे चढ़े तो रंग संग सिख सबे। वीरता नु तारण करन वाले, गंभीरता नु तारण करन वाले, धीरज नु तारण करन वाले, फिर सतगुरु तेग बहादुर सच्चे पातशाह जी ने अपने घोड़े दी असवारी कीते, नाल ही जेड़े पांच सिख सन ओ भी सतगुरु जी दे मगर चले। बाग बीच ते गुरु को लियाए किले में एव, डेरा दिया सो बठौर में करी सबे विद सेव। बाग दे विचों सतगुरु जी दे सिखां दे समेत उन्हां नू किले दे विच लियांदा गया। चंगी जगह दे उते सतगुरु तेग बहादुर सच्चे पातशाह जी दा डेरा लवाया। कवि जी बयान करदे ने कि भली विधि दे नाल कोतवाल ने सेवा कीती। पाए सार सिख सिखनी अदक आगरे केर, आए दर्शन हेत मिल दाए पेट बदेर। जदों आगरे दे सिखां सेवकां नूं पता लगा कि सतगुरु तेग बहादुर जी पहुंचे ने, कवि जी लिखते ने कि दर्शन करन दे वास्ते मिल के सारे किले दे विच पहुंचे ने। सतगुरु तेग बहादुर जी दा आण के सारिया ने पवित्र दर्शन किया। अनेकां प्रकार दियां जिहड़ियां भेटावां सी ओ भी सतगुरु जी दे चरणां दे विच अर्पण कीतियां गईयां। किले दान कुतवाल को दे कर दर्ब महाहे, गुर को चाहियो छुड़ावनो पै गुर मान्यो नाहे। जड़ा किले दा दरोगा है ते जड़ा कोतवाल है उन्नू बहुती सारी माया दे के सतगुरु जी दे सिख सेवक चाहुंदे ने के सतगुरां नू छुड़ा लिया जावे। पर कवि जी बयान करदे ने के सतगुरु तेग बहादुर सच्चे पातशाह जी ने सारी संगत नू मना कीता के इस तरह नहीं करना। सिखण को सतगुर कहयो हुक्म याद गुर जोए, दे कर सिर हम धर्म हित जर तुर केशें खोए। सिखां सारयां नूं सतगुरु तेग बहादुर सच्चे पातशाह जी ने हुक्म कीता कि आद गुरु दा सतगुरु नानक देव सच्चे पातशाह जी दा असीं हुक्म मन रहे हां, अपना सिर दे के धर्म दे हित दे वास्ते। सतगुरु तेग बहादुर जी कहिंदे ने कि तुरकां दियां जिहड़ियां जड़ां ने उन्हां नूं असीं पुटणा है। दए चार फल सिखण को गुर टुर वर मुद पाए, थेरे तहां पिख गुरु को एहां थेरयो याद आए। ग्रंथाकार ज्ञानी ज्ञान सिंह जी बयान करदे ने के धर्म अर्थ काम ते मोक्ष चार फल सतगुरु तेग बहादुर सच्चे पातशाह जी ने खुशी नूं तारण करके सारयां नूं प्रदान कीते ने। कवि जी बयान करदे ने कि उस जगह दे उते सतगुरु जी टिक गए ने, उन्हां नूं टिके होए देख के कवि जी बयान करदे ने मेरा इह जिहड़ा अध्याय है इह भी इसे जगह दे उते टिक गया है। कहण दा भाव है कवि जी दा कि मैं अपने इस अध्याय नूं इस जगह दे उते समाप्त करदा हां। कवि जी ने अपना आरंभिया होया अध्याय इस जगह दे उते पूरा कीता है। अगों एक नवे अध्याय दा ग्रंथाकार जी एक दोहरे दे नाल प्रारंभ करदे ने। इस दोहरे दे विच अठवें पातशाह सतगुरु हरि कृष्ण सच्चे पातशाह जी दा कवि जी ने सारयां तों पहला मंगल कीता। मदन कदन मद ਬਾਦਨ ਜਨ ਸਾਧਨ ਸਵਣ ਗੁਣ ਖਾਨ ਗੁਰ ਹਰ ਕ੍ਰਿਸ਼ਨ ਸੁ ਕ੍ਰਿਸ਼ਨ ਬਾਪ ਮੰਗਲ ਮੋਦ ਨਿਦਾਨ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਿਨ੍ਹਾਂ ਦਾ ਮੁੱਖ ਕਾਮ ਨੂੰ ਤੇ ਹੰਕਾਰ ਨੂੰ ਕੱਟਣ ਵਾਲਾ ਹੈ, ਜਿਹੜੇ ਸਾਰੇ ਹੀ ਗੁਣਾਂ ਦੇ ਘਰ ਨੇ ਤੇ ਸਾਰੇ ਗੁਣਾਂ ਦੀ ਖਾਨ ਨੇ, ਜਿਹੜੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸੁੰਦਰ ਸਰੂਪ ਵਾਲੇ ਤੇ ਖੁਸ਼ੀਆਂ ਦਾ ਖਜ਼ਾਨਾ ਦੇਣ ਵਾਲੇ ਨੇ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ। ਦਿੱਲੀ ਮੇਜਮ ਸ਼ਾਹ ਸੋ ਚਰਚਾ ਪਰਚਾ ਠਾਨ, ਤ੍ਰਿਣ ਜਿਉ ਤਨ ਤਜ ਹੈ ਗੁਰੂ ਨਾਮ ਸੁਣੋ ਗੁਣ ਗਾਨ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਵਿੱਚ ਜਾ ਕੇ ਬਾਦਸ਼ਾਹ ਦੇ ਨਾਲ ਵਚਨ ਵਿਲਾਸ ਕੀਤੇ, ਕਰਾਮਾਤਾਂ ਦਾ ਚਮਤਕਾਰ ਦਿਖਾਇਆ, ਅਨੇਕਾਂ ਪ੍ਰਕਾਰ ਦੇ ਕੌਤਕ ਸਤਿਗੁਰੂ ਜੀ ਨੇ ਕੀਤੇ, ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਨੇ ਇੱਕ ਕੱਖ ਦੇ ਵਾਂਗ ਇੱਕ ਤਿਨਕੇ ਦੇ ਵਾਂਗ ਆਪਣੇ ਸਰੀਰ ਨੂੰ ਛੱਡ ਦਿੱਤਾ। ਸੁਣੋ ਸੋ ਗਾਣ, ਉਹ ਕਥਾ ਅੱਗੋਂ ਹੁਣ ਤੁਸੀਂ ਸੁਣੋ। ਸ਼ਾਹ ਪਾਸ ਕੁਤਵਾਲ ਸਾਰ ਜਬ ਲਿਖ ਪਟੀ। ਕਵੀ ਜੀ ਬਿਆਨ ਕਰਦੇ ਨੇ ਕਿ ਕੋਤਵਾਲ ਨੇ, ਠਾਣੇਦਾਰ ਨੇ ਜਦੋਂ ਬਾਦਸ਼ਾਹ ਦੇ ਕੋਲ ਇਹ ਖਬਰ ਲਿਖ ਕੇ ਘੱਲ ਦਿੱਤੀ। ਸੁਣ ਨੌ ਰੰਗ ਪਇਓ ਮਨ ਗਿਨ ਗਟੀ। ਖਬਰ ਨੂੰ ਸੁਣ ਕੇ ਜਿਹੜਾ ਨੌ ਰੰਗਾ ਸੀ, ਜਿਹੜਾ ਔਰੰਗਜ਼ੇਬ ਸੀ, ਕਵੀ ਜੀ ਬਿਆਨ ਕਰਦੇ ਨੇ ਕਿ ਨਵੇਂ ਰੰਗ ਵਾਲਾ ਹੋ ਗਿਆ, ਪਾਪ ਕੇ ਬੜਾ ਖੁਸ਼ ਹੋ ਗਿਆ। ਉਹਨੇ ਫਿਰ ਆਪਣੇ ਮਨ ਦੇ ਵਿੱਚ ਗਿਣਤੀਆਂ ਗਿਣੀਆਂ। ਪੀਰ ਹਿੰਦ ਕੋ ਅਬ ਹਮ ਦੀਨ ਮਨਾਏ ਹੈ। ਸੋਚਣ ਲੱਗਾ ਕਿ ਗੁਰੂ ਤੇਗ ਬਹਾਦਰ ਜਿਹੜਾ ਹਿੰਦੂਆਂ ਦਾ ਪੀਰ ਹੈ, ਉਸ ਪੀਰ ਨੂੰ ਹੁਣ ਮੈਂ ਆਪਣਾ ਦੀਨ ਇਸਲਾਮ ਕਬੂਲ ਕਰਵਾਵਾਂਗਾ। ਹੋ ਫਿਰ ਸਭ ਹੀ ਹਿੰਦਵਾਨ ਤੁਰਕ ਬਣਾਏ ਹੈ। ਜਦੋਂ ਤੇਗ ਬਹਾਦਰ ਇਸਲਾਮ ਧਰਮ ਨੂੰ ਕਬੂਲ ਕਰੇਗਾ ਤੇ ਫਿਰ ਸਾਰੇ ਹਿੰਦੂ ਵੀ ਆਪਣੇ ਆਪ ਤੁਰਕ ਬਣਨਗੇ, ਕਿਉਂਕਿ ਪਿੱਛੇ ਇਹ ਕਥਾ ਲੰਘ ਚੁੱਕੀ ਹੈ ਕਿ ਸਾਰਿਆਂ ਹਿੰਦੂਆਂ ਨੇ ਮਿਲ ਕੇ ਅਰਜ ਕੀਤੀ ਸੀ ਬਾਦਸ਼ਾਹ ਦੇ ਅੱਗੇ ਸਤਿਗੁਰੂ ਤੇਗ ਬਹਾਦਰ ਜੀ ਦੇ ਹੁਕਮ ਦੇ ਮੁਤਾਬਕ। ਉਹਨਾਂ ਨੇ ਆਖਿਆ ਸੀ ਕਿ ਅਸੀਂ ਤੇਗ ਬਹਾਦਰ ਨੂੰ ਆਪਣਾ ਗੁਰੂ ਮੰਨਦੇ ਹਾਂ, ਜੇਕਰ ਸਾਡਾ ਗੁਰੂ ਪੀਰ ਤੇਗ ਬਹਾਦਰ ਇਸਲਾਮ ਧਰਮ ਕਬੂਲ ਕਰ ਲਵੇਗਾ ਫਿਰ ਤੁਹਾਨੂੰ ਆਖਣ ਦੀ ਲੋੜ ਨਹੀਂ ਪਵੇਗੀ, ਅਸੀਂ ਸਾਰੇ ਹਿੰਦੂ ਫਿਰ ਤੁਰਕ ਬਣ ਜਾਵਾਂਗੇ। ਹੁਣ ਉਸੇ ਗੱਲ ਨੂੰ ਯਾਦ ਕਰਦਾ, ਹਿੰਦੂਆਂ ਨੇ ਐਸੀ ਗੱਲ ਆਖੀ ਹੈ, ਤੇਗ ਬਹਾਦਰ ਜੇਕਰ ਤੁਰਕ ਬਣੇਗਾ, ਮੁਸਲਮਾਨ ਬਣੇਗਾ, ਫਿਰ ਆਪਣੇ ਆਪ ਅਸੀਂ ਸਾਰੇ ਵੀ ਮੁਸਲਮਾਨ ਬਣਾਂਗੇ। ਕਵੀ ਜੀ ਬਿਆਨ ਕਰਦੇ ਨੇ ਸੋਚਦਾ ਕਿ ਜਦੋਂ ਤੇਗ ਬਹਾਦਰ ਤੁਰਕ ਬਣ ਗਿਆ ਫਿਰ ਸਾਰੇ ਬਣਨਗੇ। ਜਾਵੇ ਇਹ ਮੁਲਕ ਤਮਾਮ ਤੁਰਕ ਬਣ ਜਾਏਗੋ। ਜਦੋਂ ਤਮਾਮ ਇਹ ਸਾਰੇ ਦਾ ਸਾਰਾ ਮੁਲਕ ਹਿੰਦੁਸਤਾਨ ਤੁਰਕ ਬਣ ਜਾਵੇਗਾ। ਬੁੱਤ ਪ੍ਰਸਤੀ ਕਲਮਾ ਕੁਫਰ ਉਠਾਏਗੋ। ਫਿਰ ਜਿਹੜੇ ਹਿੰਦੂ ਮੂਰਤੀਆਂ ਦੀ ਬੁੱਤਾਂ ਦੀ ਪੂਜਾ ਕਰਦੇ ਨੇ, ਮੈਂ ਉਹ ਪੂਜਾ ਬੰਦ ਕਰ ਦੇਵਾਂਗਾ, ਸਾਰੇ ਇਸਲਾਮ ਦੇ ਕਲਮੇ ਨੂੰ ਪੜਨਗੇ, ਕੁਫਰ ਉਠਾਏਗੋ, ਇਹ ਜਿਹੜਾ ਕੁਫਰ ਹੈ, ਇਹ ਜਿਹੜਾ ਝੂਠ ਹੈ, ਇਹ ਸਾਰਾ ਮੈਂ ਚੁੱਕ ਦਿਆਂਗਾ। ਏਕ ਮਜ਼ਬ ਹੈ ਮੋਮਨ ਪੜੇ ਨਿਵਾਜ ਹੈ। ਦੁਨੀਆਂ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਸਿਰਫ ਇੱਕੋ ਹੀ ਮਜ਼ਬ ਹੋਵੇਗਾ, ਇੱਕੋ ਹੀ ਧਰਮ ਹੋਵੇਗਾ, ਜਿਹੜਾ ਧਰਮ ਹੋਵੇਗਾ ਮੋਮਨ ਮੁਸਲਮਾਨਾਂ ਦਾ, ਤੇ ਸਾਰੇ ਫਿਰ ਨਵਾਜ਼ਾਂ ਪੜਨਗੇ। ਹੋ ਹੈ ਸਵਾਬ ਬੜ ਮੁਜੈ ਖੁਦਾਏ ਨਿਵਾਜ ਹੈ। ਸੋਚਦਾ ਔਰੰਗਜ਼ੇਬ ਬਾਦਸ਼ਾਹ ਇਸ ਤਰ੍ਹਾਂ ਕਰਨ ਦੇ ਨਾਲ ਮੈਨੂੰ ਵੱਡਾ ਸਵਾਬ ਮਿਲੇਗਾ। ਸਵਾਬ ਆਖਿਆ ਜਾਂਦਾ ਵੱਡੇ ਪੁੰਨ ਨੂੰ, ਭਾਵ ਕੇ ਵੱਡਾ ਪੁੰਨ ਮੈਨੂੰ ਮਿਲੇਗਾ। ਖੁਦਾ ਨਿਵਾਜ ਹੈ, ਭਾਵ ਕੇ ਜਿਹੜਾ ਖੁਦਾ ਹੈ ਉਹ ਮੈਨੂੰ ਬਹੁਤ ਜ਼ਿਆਦਾ ਵਡਿਆਈ ਦੇਵੇਗਾ। ਕਿਉਂਕਿ ਮੁਸਲਮਾਨਾਂ ਦੇ ਵਿੱਚ ਐਸੀ ਮਾਨਤਾ ਹੈ ਕਿ ਜੇਕਰ ਆਪਣੇ ਧਰਮ ਦੇ ਵਿੱਚ ਇਸਲਾਮ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਵੱਡਾ ਪੁੰਨ ਮਿਲਦਾ ਹੈ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਕੀਤਾ ਜਾਵੇ। ਇਸੇ ਕਰਕੇ ਹੁਣ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹ ਵੱਡਾ ਪੁੰਨ ਦਾ ਕੰਮ ਮੰਨਦਾ ਹੈ ਕਿ ਜੇਕਰ ਇਸਲਾਮ ਦੇ ਵਿੱਚ ਵਾਧਾ ਹੋਵੇ। ਐਸਾ ਇਹਨਾਂ ਦੀ ਮੰਨਤਾ ਦੇ ਵਿੱਚ ਹੈ, ਪਰ ਇਹਨਾਂ ਦੇ ਪਵਿੱਤਰ ਗ੍ਰੰਥ ਦੇ ਵਿੱਚ, ਕੁਰਾਨ ਦੇ ਵਿੱਚ ਕੋਈ ਐਸੀ ਹਦਾਇਤ ਨਹੀਂ ਹੈ ਕਿ ਤੁਸੀਂ ਕਿਸੇ ਦੇ ਨਾਲ ਜ਼ਬਰਦਸਤੀ ਕਰਕੇ ਇਸਲਾਮ ਦੇ ਵਿੱਚ ਵਾਧਾ ਕਰੋ। ਕਿਉਂਕਿ ਕੋਈ ਵੀ ਮਜ਼ਹਬ ਹੈ, ਉਹ ਭਾਵੇਂ ਸਿੱਖ ਹੈ, ਭਾਵੇਂ ਕੋਈ ਨਾਮਧਾਰੀ ਹੈ, ਉਹ ਵੀ ਹਰ ਕੋਈ ਚਾਹੁੰਦਾ ਜ਼ਰੂਰ ਹੈ ਕਿ ਸਾਡੇ ਪੰਥ ਦੇ ਵਿੱਚ ਵਾਧਾ ਹੋਵੇ, ਪਰ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ। ਕਿਸੇ ਦੀ ਮਰਜ਼ੀ ਹੈ, ਕੋਈ ਕਿਸੇ ਨੂੰ ਧਾਰਨ ਕਰੇ ਗੁਰੂ ਜਾਂ ਨਾ ਧਾਰਨ ਕਰੇ, ਕਿਸੇ ਨੂੰ ਜ਼ੋਰ ਜ਼ਬਰਦਸਤੀ ਦੇ ਨਾਲ ਨਹੀਂ ਮਨਾਇਆ ਜਾ ਸਕਦਾ। ਮੁਸਲਮਾਨ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ, ਇਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਇਤਿਹਾਸ ਨੂੰ ਪੜ੍ਹ ਕੇ, ਬੜੇ ਤੁਰਕ ਬਾਦਸ਼ਾਹ ਹੋ ਚੁੱਕੇ ਨੇ। ਅਕਬਰ ਦਾ ਰਾਜ ਵੀ ਹੋਇਆ, ਪਰ ਉਹਨੇ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ। ਉਹ ਹਿੰਦੁਸਤਾਨ ਦਾ ਬਾਦਸ਼ਾਹ ਸੀ, ਪਰ ਉਹਨੇ ਜ਼ਬਰਦਸਤੀ ਕਿਸੇ ਨੂੰ ਨਹੀਂ ਆਖਿਆ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ। ਜੇਕਰ ਕਿਸੇ ਦੀ ਮਰਜ਼ੀ ਹੋਈ, ਕਬੂਲ ਕੀਤਾ। ਇੱਥੋਂ ਤੱਕ ਕਿ ਅਕਬਰ ਨੇ ਜਿਹੜੇ ਹਿੰਦੂ ਸਨ ਉਹਨਾਂ ਦੀਆਂ ਲੜਕੀਆਂ ਦੇ ਨਾਲ ਵਿਆਹ ਕਰਕੇ ਆਪਣੇ ਮਹਿਲਾਂ ਦੇ ਵਿੱਚ ਰਾਣੀਆਂ ਬਣਾ ਕੇ ਰੱਖਿਆ। ਮਹਿਲਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਹਿੰਦੂਆਂ ਦੇ ਮੰਦਿਰ ਬਣਾਏ ਗਏ, ਤੇ ਉਹ ਜਿਹੜੀਆਂ ਔਰਤਾਂ ਸੀ ਉਹ ਮੰਦਿਰ ਦੇ ਵਿੱਚ ਜਾ ਕੇ ਮੱਥਾ ਟੇਕਦੀਆਂ ਸਨ। ਭਾਵ ਕੇ ਉਹਦੀ ਇੱਕ ਨੀਤੀ ਵੱਖਰੀ ਸੀ, ਇਹ ਨਹੀਂ ਕਿ ਉਹ ਬਹੁਤ ਚੰਗਾ ਸੀ। ਹਿੰਦੁਸਤਾਨ ਦੇ ਉੱਤੇ ਰਾਜ ਕੀਤਾ, ਪਰ ਉਸ ਬਾਦਸ਼ਾਹ ਨੇ ਜ਼ਬਰਦਸਤੀ ਨਹੀਂ ਕੀਤੀ। ਉਹਨੇ ਨੀਤੀ ਦੀ ਚਾਲ ਵਰਤੀ ਕਿ ਸਾਰਿਆਂ ਦੇ ਨਾਲ ਮਿਲਾਪ ਰੱਖੋ ਤੇ ਰਾਜ ਕਰੋ। ਪਰ ਔਰੰਗਜ਼ੇਬ ਬਾਦਸ਼ਾਹ ਇੰਨਾ ਜ਼ਿਆਦਾ ਕੱਟੜ ਸੀ, ਉਹ ਕਹਿੰਦਾ ਸੀ ਕਿ ਕੋਈ ਨਰਮ ਦਿਲੀ ਵਰਤੀ ਨਹੀਂ ਜਾਵੇਗੀ। ਜਿਹੜਾ ਮੁਸਲਮਾਨ ਬਣੇਗਾ ਉਹ ਠੀਕ ਹੈ, ਜਿਹੜਾ ਨਹੀਂ ਮੰਨਦਾ ਉਹਨੂੰ ਕਤਲ ਕਰ ਦਿਓ। ਇਸ ਤਰ੍ਹਾਂ ਕਰਨ ਦੇ ਨਾਲ ਉਹ ਵੱਡਾ ਸਵਾਬ ਮੰਨਦਾ, ਵੱਡਾ ਪੁੰਨ ਮੰਨਦਾ ਕਿ ਮੈਂ ਬਹੁਤ ਧਰਮ ਦਾ ਕੰਮ ਕਰ ਰਿਹਾ, ਆਪਣੇ ਇਸਲਾਮ ਦੇ ਵਿੱਚ ਵਾਧਾ ਕਰ ਰਿਹਾ। ਇਸ ਕਰਕੇ ਸੋਚਦਾ ਕਿ ਮੇਰੇ ਉੱਤੇ ਖੁਦਾ ਬੜਾ ਕਿਰਪਾਲੂ ਹੋਵੇਗਾ, ਮੈਨੂੰ ਵੱਡੀ ਵਡਿਆਈ ਮਿਲੇਗੀ ਕਿ ਮੈਂ ਸਾਰਿਆਂ ਨੂੰ ਤੁਰਕ ਬਣਾਇਆ। ਪਰ ਉਹ ਇਹ ਨਹੀਂ ਜਾਣਦਾ ਕਿ ਜ਼ੁਲਮ ਜ਼ਬਰਦਸਤੀ ਦੇ ਨਾਲ ਖੁਦਾ ਪ੍ਰਸੰਨ ਨਹੀਂ ਹੁੰਦਾ। ਹੋਤ ਕਰਾਈ ਕਰ ਲਿਆਓ ਲੜਾਈ ਨਾ ਪਰ। ਹੁਣ ਸੋਚਦਾ ਕਿ ਜੇਕਰ ਤੇਗ ਬਹਾਦਰ ਨੂੰ ਇੱਥੇ ਬੁਲਾਇਆ ਗਿਆ ਤੇ ਬਹੁਤ ਪ੍ਰਕਾਰ ਦੇ ਨਾਲ ਲੋਕਾਂ ਦੇ ਵਿੱਚ ਬਗਾਵਤ ਵੀ ਫੈਲ ਸਕਦੀ। ਐਸੀ ਭਾਂਤੈ ਘਾਤੈ ਬਾਤੈ ਧਾਰ ਕੇ 5000 ਅਸਵਾਰ ਜਰਾਰ ਤਿਆਰ ਕੇ। ਇਸ ਤਰ੍ਹਾਂ ਦੀਆਂ ਅਨੇਕਾਂ ਔਰੰਗਜ਼ੇਬ ਨੇ ਵਿਚਾਰਾਂ ਕੀਤੀਆਂ, ਫਿਰ 5000 ਜਿਹੜੇ ਲੜਾਕੂ ਸੈਨਿਕ ਸਨ ਉਹਨਾਂ ਨੂੰ ਤਿਆਰ ਕੀਤਾ ਗਿਆ। ਉਮਰਾਵ ਪਠਾਏ ਸਿਖਾਏ ਯੋਂ ਭਰੈ, ਹੋਤ ਕਰਾਈ ਕਰ ਲਿਆਵੈ ਲੜਾਈ ਨਾ ਪਰੈ। ਉਹਨਾਂ ਸੈਨਿਕਾਂ ਦੇ ਨਾਲ ਵੱਡੇ ਜਰਲ ਜਰਨੈਲ ਨੇ ਉਹਨਾਂ ਨੂੰ ਕੱਲਿਆ, ਉਹਨਾਂ ਨੂੰ ਬੁਲਾ ਕੇ ਇਸ ਤਰ੍ਹਾਂ ਦੀ ਬਾਦਸ਼ਾਹ ਨੇ ਸਿੱਖਿਆ ਦਿੱਤੀ ਹੈ ਕਿ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਤਕੜਾਈ ਦੇ ਨਾਲ ਲੈ ਕੇ ਆਉਣਾ, ਕਿਤੇ ਕੋਈ ਫਸਾਦ ਖੜਾ ਨਾ ਹੋ ਜਾਵੇ। ਗੁਰ ਕੇ ਪਿਤਾ ਛੁਡਾਏ 52 ਭੂਪ ਜੋ ਰਾਜਪੂਤ ਹੈ ਸਭੀ ਲੜਾਕੇ ਖੂਪ ਸੋ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਤੇਗ ਬਹਾਦਰ ਦੇ ਪਿਤਾ ਨੇ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਜਿਹੜੇ ਰਾਜਪੂਤ ਰਾਜੇ ਸਨ ਉਹਨਾਂ ਨੂੰ ਰਿਹਾ ਕਰਵਾਇਆ ਸੀ। ਉਹ ਸਾਰੇ ਰਾਜਪੂਤ ਬੜੇ ਲੜਾਕੇ ਨੇ ਤੇ ਬੜੇ ਖੂਬ ਨੇ। ਗੁਰੂ ਆਪਣਾ ਸਮਝ ਮਾਣ ਉਪਕਾਰ ਸੋ, ਹੋ ਮਤ ਕਿਤ ਲੈਹ ਛੁਡਾਏ ਜੋਰ ਤਰ ਵਾਰ ਸੋ। ਕਿਤੇ ਐਸਾ ਨਾ ਹੋਵੇ के तेग बहादुर नूं राजपूत अपना गुरु समझ के ते उन्हां दे उत्ते कीता होया एहसान याद करके ते फिर ओ गुरु नूं किते तलवार दे जोर दे नाल तुहाडे तों छुड़ा लैण इस करके तकड़े रहना। आए तब उमरां में गुर के पास है, इस करके आख्या है बादशाह ने के तरीके दे नाल लियाउणा पवेगा, जोर जबरदस्ती नहीं करनी। जेड़ी सिख्या दित्ती उसे सिख्या नूं उमरावां ने धारण कीता, सतगुरु तेग बहादुर सच्चे पातशाह जी दे कोल आण के पहुंचे। बंदन बिनती गिनती कीनी खास है, कहियो क्यों ना अनुसारी बनियो शाह के। उमरावण ने वंदना कीती है, आन के मत्था टेकया ते फिर आख्या है खास रूप दे विच के तुसे बादशाह दे अनुसारी होके क्यों नहीं चलते। हो खलक दीनी खलक हाथ में जाह के। सतगुरु तेग बहादुर सच्चे पातशाह जी नूं उमराव कहिंदे ने के देखो जिहड़ी खलक है जिहड़ी दुनिया है ओनू खालक ने दुनिया दे मालक ने हिंदुस्तान दे बादशाह औरंगजेब दे हत्थां दे विच दित्ता। गोर कहे ओ हम फकर बेपरवाह सो। जेडे दुनिया दे मालक ने जेडे खालक ने जेडे अकाल पुरख ने ओना ने अपनी रजा दे मुताबक हिंदुस्तान दा बादशाह औरंगजेब नूं बनाया। जिन्नी भी खलकत दुनिया हिंदुस्तान दे विच रहिंदी है ओनू चाहिदा के बादशाह दे अनुसारी होके चले। इस करके कहिंदे ने सतगुरु तेग बहादुर जी नूं के तुसी भी ओना दी आखी हुई गल नूं प्रवान करो। अगो फिर सतगुरु तेग बहादुर जी कहिंदे ने हम फकर बेपरवाह। सतगुरु जी कहिंदे ने असीं ते उस बेपरवाह रब दे असली फकीर हां। सतगुरु जी कहिंदे ने के फकर ना ही बिगाड़ कछ झगड़ा हमरा शाह सो। सतगुरु जी कहिंदे ने कोई बिगाड़ कोई किसे प्रकार दा झगड़ा तुहाडे बादशाह दे नाल साडा नहीं। वै दुनिया का शाह आहे दरवेश हम। सतगुरु जी कहिंदे ने होवेगा दुनिया दा बादशाह औरंगजेब, पर सतगुरु जी कहिंदे ने असि उस दे दरवेश हां जिहड़ा सारिआं दा मालक। हो तालक खालक संग और सो नाहे कम। सतगुरु तेग बहादुर जी कहिंदे ने के हिंदुस्तान दी खलकत दा दुनिया दा मालक तुहाडा बादशाह होवेगा, पर एक होर भी वड्डा खालक है जिहड़ा सारिआं दा मालक है। सतगुरु जी कहिंदे ने साडा उस परमेश्वर दे नाल गूढ़ा संबंध है, और सो ना ही कम होर किसे दुनिया दे बादशाह दे नाल साडा कोई लेना देना नहीं कोई कम नहीं। बारसरा प्यार गार ना दे हम शाह को। सतगुरु तेग बहादुर जी कहिंदे ने ना से कोई वरदान देवांगे बादशाह नूं ना ही कोई श्राप देवांगे ना ही तुहाडे बादशाह नूं गालां कढ़ांगे। सतगुरु जी कहिंदे ने असीं कोई भी ऐसा काम नहीं करांगे। लड़ेन मुल्क जागीर रोकियो ताहे को। चुधरायत नहि विरसा राज रखात है, क्योंकि सतगुरु जी कहिंदे ने के लड़न दे वास्ते असीं कोई जागीर नहीं मलनी। सतगुरु जी कहिंदे ने के कोई इलाका कोई जगह असीं बादशाह दी नहीं दबी, इस तों इलावा असीं किसी प्रकार दे चौधर भी नहीं रखना चाहुंदे ना कोई जद्दी हक रखाउंदे हां। राज रखात है ना ही राज रखदे हां, भाव के साडे कोल कोई राज भी नहीं। हो जो मरीद दै जात बैठ सो खात है। साडे जेड़े मुरीद ने साडे जेड़े सेवक ने ਉਹ ਜੋ ਕੁਝ ਸਾਨੂੰ ਆਣ ਕੇ ਦੇ ਜਾਂਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਬੈਠ ਕੇ ਉਹਨੂੰ ਖਾਂਦੇ। ਸੁਣ ਗੁਰ ਕੀ ਤਕਰੀਰ ਅਮੀਰਨ ਤੀਰ ਤਰ ਬੰਧਨ ਕੀਨੀ ਗੁਰੂ ਕੋ ਜਾਨ ਫਕੀਰ ਵਰ। ਸੁਣ ਕੇ ਤਕਰੀਰ ਨੂੰ ਸਤਿਗੁਰੂ ਤੇਗ ਬਹਾਦਰ ਜੀ ਦੇ ਵਖਿਆਨ ਨੂੰ ਜਿੰਨੇ ਵੀ ਸਾਰੇ ਸਨ ਉਹਨਾਂ ਨੇ ਆਪਣੇ ਮਨ ਦੇ ਵਿੱਚ ਧੀਰਜ ਨੂੰ ਬੰਨਿਆ। ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਵੱਡੇ ਸ੍ਰੇਸ਼ਟ ਫਕੀਰ ਜਾਣ ਕੇ। ਇੱਕ ਹਜ਼ਾਰ ਦੀਨਾਰ ਦਈ ਕੁੱਤ ਵਾਲ ਕੋ, ਇੱਕ ਹਜ਼ਾਰ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਫਿਰ ਉਸ ਕੋਤਵਾਲ ਨੂੰ ਠਾਣੇਦਾਰ ਨੂੰ ਆਗਰੇ ਦੇ ਨੂੰ ਦਿੱਤੀਆਂ ਗਈਆਂ ਨੇ ਇਨਾਮ, ਕਿਉਂਕਿ ਰੱਖਿਆ ਹੋਇਆ ਸੀ। ਹੋ ਭਇਓ ਖੁਸ਼ੀ ਸੋ ਪਾਏ ਇਨਾਮ ਜੋ ਮਾਲਕੋ, ਇਨਾਮ ਦਾ ਧਨ ਲੈ ਕੇ ਕਵੀ ਜੀ ਬਿਆਨ ਕਰਦੇ ਨੇ ਉਹ ਖੁਸ਼ ਹੋਇਆ। ਪੁੰਨ ਉਨ ਗੁਰ ਕੇ ਆਗੇ ਦੌਲਤ ਸੋ ਤਰੀ, ਪਰ ਇਸ ਤੋਂ ਬਾਅਦ ਉਸ ਠਾਣੇਦਾਰ ਨੇ ਉਹ ਸਾਰੀ ਦੌਲਤ, ਉਹ ਸਾਰੀ ਜਿਹੜੀ ਮਾਇਆ ਸੀ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ। ਕਾਹਿਓ ਗੁਰੂ ਤੁਮ ਰਾਖੋ ਇੱਛਿਆ ਤੁਵ ਪਰੀ, ਜਦੋਂ ਮੱਥਾ ਟੇਕ ਦਿੱਤੀਆਂ ਸਾਰੀਆਂ ਮੋਹਰਾਂ, ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਰੱਖ ਆਪਣੀਆਂ ਇਹਨਾਂ ਮੋਹਰਾਂ ਨੂੰ, ਕਿਉਂਕਿ ਤੇਰੇ ਮਨ ਦੀ ਜਿਹੜੀ ਗੱਲ ਸੀ ਉਹ ਪੂਰੀ ਹੋਈ। ਕੋਤਵਾਲ ਪੁਣ ਗਾਥ ਸਭੀ ਉਮਰਾਵ ਪੈ, ਹੋ ਪਾਖੀ ਗੁਰ ਸਰਬਗ ਆਏ ਜਿਸ ਪਾਵ ਪੈ। ਦੇਖਣ ਵਾਲੇ ਬੜੇ ਹੈਰਾਨ ਹੋਏ ਨੇ ਕਿ ਕੋਤਵਾਲ ਬੜੀ ਅਜੀਬ ਕਿਸਮ ਦਾ ਹੈ, ਪਹਿਲਾਂ ਤੇ ਖਬਰ ਦੇ ਕੇ ਤੇ ਬਾਗੀ ਗੁਰੂ ਨੂੰ ਫੜਵਾਇਆ, ਜੇਕਰ ਇਨਾਮ ਦੇ ਰੂਪ ਦੇ ਵਿੱਚ ਮੋਹਰਾਂ ਦਿੱਤੀਆਂ, ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀਆਂ। ਗੁਰੂ ਕਹਿੰਦਾ ਮੋਹਰਾਂ ਰੱਖ, ਤੇਰੇ ਮਨ ਦੀ ਗੱਲ ਪੂਰੀ ਹੋਈ ਹੈ, ਪਰ ਐਸਾ ਕਿਉਂ ਹੋ ਰਿਹਾ? ਵੇਖਣ ਵਾਲੇ ਬੜੇ ਹੈਰਾਨ ਹੋਏ ਨੇ। ਉਹ ਸਵੇਰੇ ਹੱਥ ਜੋੜ ਕੇ ਕੋਤਵਾਲ ਨੇ, ਥਾਣੇਦਾਰ ਨੇ ਸਾਰਿਆਂ ਉਮਰਾਂ ਦੇ ਸਾਹਮਣੇ ਫਿਰ ਗੱਲ ਪ੍ਰਗਟ ਕੀਤੀ ਹੈ ਕਿ ਸਰਬੱਗ ਗੁਰੂ ਨੇ ਮੇਰੀ ਭਾਵਨਾ ਨੂੰ ਮੈਨੂੰ ਇਨਾਮ ਦਿਵਾਉਣ ਦੇ ਵਾਸਤੇ ਇਸੇ ਕਰਕੇ ਸਤਿਗੁਰੂ ਜੀ ਇੱਥੇ ਆਏ ਸਨ। ਸੁਣ ਉਮਰਾਵ ਅਮੀਰਨ ਸਾਚੀ ਮਾਨ ਕੈ, ਸਰਬ ਸ਼ਕਤ ਮਤ ਸਮਰਥ ਗੁਰ ਕੋ ਜਾਨ ਕੈ। ਸੁਣ ਕੇ ਉਮਰਾਵਾਂ ਨੇ ਬਹੁਤ ਜ਼ਿਆਦਾ ਹੈਰਾਨਗੀ ਦੀ ਗੱਲ ਮੰਨੀ, ਸੱਚੀ ਗੱਲ ਜਾਣ ਕੇ ਸਮਰੱਥ ਸਰਬੱਗ ਵੱਡੀਆਂ ਸ਼ਕਤੀਆਂ ਵਾਲੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਸਾਰਿਆਂ ਨੇ ਫਿਰ ਜਾਣਿਆ। ਅਦਬ ਸਾਥ ਪੁੰਨ ਪੀਨਸ ਮਦ ਚੜਾਏ ਕੈ, ਫਿਰ ਬੜੇ ਹੀ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਇੱਕ ਸੋਹਣੀ ਪਾਲਕੀ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ। ਹੋ ਸਹ ਸਿੱਖਣ ਪੁਣ ਦਿੱਲੀ ਲਿਆਏ ਤਾਏ ਕੈ, ਸਤਿਗੁਰੂ ਤੇਗ ਬਹਾਦਰ ਜੀ ਦੇ ਪੰਜਾਂ ਸਿੱਖਾਂ ਦੇ ਸਮੇਤ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਦਿੱਲੀ ਦੇ ਵਿੱਚ ਲਿਆਂਦਾ ਗਿਆ। ਬਾਦਸ਼ਾਹ ਨੇ ਗੁਰ ਕਾ ਆਵਨ ਸੁਣ ਤਬੈ, ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਨੂੰ ਉਹਨਾਂ ਦੇ ਸੇਵਕਾਂ ਦੇ ਸਮੇਤ ਦਿੱਲੀ ਦੇ ਵਿੱਚ ਲਿਆਂਦਾ ਗਿਆ। ਕਾਜੀ ਹਾਜੀ ਮੁੱਲਾ ਬੂਜੈ ਯੋ ਸਬੈ, ਕਹੋ ਗੁਰੂ ਕੀ ਅਜ਼ਮਤ ਪਰਖੇ ਕੈਸ ਹੈ। ਕਾਜੀਆਂ ਨੂੰ, ਹਾਜੀਆਂ ਨੂੰ, ਮੁੱਲਾ ਮੁਲਾਣਿਆਂ ਨੂੰ, ਸਾਰਿਆਂ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ। ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਪਣੀ ਰਾਏ ਦੇਵੋ, ਆਪਣੀ ਸਲਾਹ ਦੇਵੋ ਕਿ ਗੁਰੂ ਤੇਗ ਬਹਾਦਰ ਦੀ ਜਿਹੜੀ ਕਰਾਮਾਤ ਹੈ, ਉਹਨਾਂ ਦੀ ਜਿਹੜੀ ਅਜ਼ਮਤ ਹੈ, ਉਹਨੂੰ ਕਿਸ ਪ੍ਰਕਾਰ ਦੇ ਨਾਲ ਪਰਖਿਆ ਜਾਵੇ। ਹੋ ਕਪਟ ਕਠੋਲਣ ਕੁੱਟ ਲੈ ਪਾਖਿਓ ਐਸ ਹੈ, ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਕਪਟ ਦੇ ਰੂਪ ਵਾਲੇ ਕਾਠ ਦੇ ਪੁਤਲਿਆਂ ਦੇ ਵਰਗੇ ਟੇਢੇ ਜਿਹੜੇ ਸਨ ਕਾਜੀ ਮੁੱਲਾ, ਉਹਨਾਂ ਸਾਰਿਆਂ ਨੇ ਫਿਰ ਔਰੰਗਜ਼ੇਬ ਬਾਦਸ਼ਾਹ ਨੂੰ ਇੱਕ ਰਾਏ ਦਿੱਤੀ ਹੈ, ਇੱਕ ਸਲਾਹ ਦਿੱਤੀ। ਟਿਗ ਕੁਤਵਾਲੀ ਖਾਲੀ ਆਲੀ ਸ਼ਾਨ ਜੋ ਤਿਸ ਮਕਾਨ ਮੇ ਨਿਸਬਸ ਬਚੇ ਨਾ ਜਾਨ ਕੋ। ਕਹਿੰਦੇ ਨੇ ਕਿ ਕੋਤਵਾਲੇ ਦੇ ਲਾਗੇ ਜਿਹੜੀ ਖਾਲੀ ਅਲੀ ਸ਼ਾਨ ਸ਼ਾਨਦਾਰ ਮੰਜ਼ਿਲ ਹੈ, ਉਹਦੇ ਵਿੱਚ ਮਕਾਨ ਦੇ ਵਿੱਚ ਇਸ ਗੁਰੂ ਦਾ ਰਾਤ ਦੇ ਵੇਲੇ ਡੇਰਾ ਲਵਾਇਆ ਜਾਵੇ। ਉਹ ਐਸਾ ਖਾਲੀ ਮਕਾਨ ਹੈ ਜਿਹਦੇ ਵਿੱਚ ਅੱਜ ਤੱਕ ਜਿਹਨੂੰ ਵੀ ਰੱਖਿਆ ਗਿਆ ਉਹਦੀ ਜਾਨ ਨਹੀਂ ਬਚੀ, ਉਹ ਮਾਰਿਆ ਗਿਆ। ਕੀ ਕਾਰਨ ਸੀ ਉਹਦੇ ਵਿੱਚ ਮਾਰੇ ਜਾਣ ਦਾ ਅਗਲੀਆਂ ਸਤਰਾਂ ਦੇ ਵਿੱਚ ਕਵੀ ਜੀ ਨੇ ਬਿਆਨ ਕੀਤਾ। ਦੇਉ ਜਿਨ ਖਾਵੀਸ ਰਹਿਤ ਹੈ ਯਾਹ ਮੈਂ ਹੋ ਪਰਖੇ ਜਾਹੇ ਗੁਰੂ ਉਤਾਰੋ ਤਾਹੇ ਮੈਂ। ਉਸ ਮਕਾਨ ਦੇ ਵਿੱਚ ਕਹਿੰਦੇ ਨੇ ਕਿ ਦੇ ਜਿਨ ਤੇ ਖਵੀਸ ਵਸਦੇ ਨੇ, ਅਪਵਿੱਤਰ ਆਤਮਾਵਾਂ ਵਸਦੀਆਂ ਨੇ, ਜਿਨ ਭੂਤ ਉਸ ਮਕਾਨ ਦੇ ਵਿੱਚ ਰਹਿੰਦੇ ਨੇ, ਇਸ ਕਰਕੇ ਉਸ ਮਕਾਨ ਦੇ ਵਿੱਚ ਗੁਰੂ ਦਾ ਡੇਰਾ ਲਵਾਇਆ ਜਾਵੇ। ਇਸ ਪ੍ਰਕਾਰ ਦੇ ਨਾਲ ਗੁਰੂ ਦੀ ਭਲੀ ਪ੍ਰਕਾਰ ਦੇ ਨਾਲ ਕਰਾਮਾਤ ਦੀ ਪਰਖ ਹੋ ਜਾਵੇਗੀ। ਇਸ ਪ੍ਰਕਾਰ ਦੀ ਜਿਹੜੀ ਸਾਰੀ ਸਲਾਹ ਹੈ ਉਹ ਦਿੱਤੀ। ਮੈਂ ਕਰ ਹੈ ਤੋਬਾ ਕਰ ਹੈ ਅਬੀਸੋ ਸਾਵਤ ਰਹਿਣੋ ਮਿਲੇ ਨਾ ਮੈਂ ਕਬੀਸੋ। ਕਹਿੰਦੇ ਨੇ ਕਿ ਫਿਰ ਜਾਂ ਤੇ ਮਰ ਜਾਵੇਗਾ ਜਾਂ ਫਿਰ ਗੁਰੂ ਤੋਬਾ ਕਰੇਗਾ ਤੇ ਫਿਰ ਜੋ ਤੁਸੀਂ ਚਾਹੋਗੇ ਗੁਰੂ ਵੈਸਾ ਕਰੇਗਾ। ਇਸ ਕਰਕੇ ਸਲਾਹ ਦਿੱਤੀ ਹੈ ਕਿ ਤੁਸੀਂ ਉਸ ਮਕਾਨ ਦੇ ਵਿੱਚ ਗੁਰੂ ਦਾ ਡੇਰਾ ਲਵਾਵੋ ਜਿਹਦੇ ਵਿੱਚ ਕੋਈ ਨਹੀਂ ਰਹਿੰਦਾ, ਜਿਹਦੇ ਵਿੱਚ ਐਸਾ ਮੰਨਿਆ ਜਾਂਦਾ ਦੇ ਜਿਨ ਤੇ ਭੂਤ ਪ੍ਰੇਤ ਵਸਦੇ ਨੇ ਉਹ ਰਾਤ ਦੇ ਵੇਲੇ ਗੁਰੂ ਨੂੰ ਮੁਕਾ ਦੇਣਗੇ। ਇਸ ਪ੍ਰਕਾਰ ਦੇ ਨਾਲ ਹੁਣ ਸਲਾਹ ਕੀਤੀ ਗਈ ਹੈ ਉਸ ਮਕਾਨ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਦਾ ਡੇਰਾ ਲਵਾਉਣ ਦੇ ਵਾਸਤੇ। ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦਾ ਉੱਥੇ ਡੇਰਾ ਲਵਾਉਣਗੇ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੀ ਕਿਰਪਾ ਨੂੰ ਧਾਰਨ ਕਰਨਗੇ, ਜਿਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਇਸ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ